श्री नानक पद पंकज वंदन पद पंकज वंदना सिमराय अंगद दुख निकंदन अमरदास गुर हृदय त्याग गुर हृदय श्री गुरु रामदास गुण गावो श्री अर्जन विघ्नन के नाशक विघ्नन के नाशक हर गोविंद शुभ स्मत पर काशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला तरो तर पुन पुन शीसा पुन पुन शीसा बंदो बार बार जगदीसा इसमें अमृत नाम है भक्त भक्त वैराग श्री गुरु ग्रंथ साहिब बंदों कार्यन श्री गुरु शब्द कमाए जिन जीते पंच विकार तिन संतन को बंदना सिर चरणन पर तार होवे शिव तक सामंदी नूर यर सोहों चटिए तुद रिठे सचे पातशाह मल जन्म जन्म दी कटिए तुद रिठे सचे पातशाह शाह मल जन्म जन्म दी कटिए सतनाम श्री वाहिगुरु साहिब जी जेसठ मास तपत को पाए जंगल देश दिशा को जाए दिन बहु चढ़ियो त्रिखा अत जागी सुत सो मात कहन तब लागी जेसठ मास तपत को पाए वाहिगुरु जी का खालसा वाहिगुरु जी की फतेह परम सत्कार योग गुरु साहिब जी दी साजी निवाजी गुरु स्वरूप गुरु खालसा सत संगत जीओ आप सरबत संगतां गुरु नानक दे ग्यारहवें स्वरूप श्री गुरु ग्रंथ साहिब जी दे पावन पवित्र हजूरी दे अंदर शामां दे वक्त जो नीति दीवान सजदे हन उस विच आप जी सुशोभित हो रहे हो श्रद्धा भावना निर्माणता सावधानता और मन की एकाग्रता इन्हां शुभ गुणां दे नाल भगती मार्ग दे विच कामयाबी प्राप्त हुंदी है। नौदा भगती दे विचों बड़ी श्रेष्ठ भगती है ते जो उस परमेश्वर वाहिगुरु दी संगत विच बह के सिफत सलाह करनी है। कीर्त नाम जसदा है परमेश्वर दा जस भावें कीर्तन रूप विच है और भावें ਕਥਾ ਰੂਪ ਵਿੱਚ ਪਰਮੇਸ਼ੁਰ ਦਾ ਜਸ ਭਾਵੇਂ ਪਾਠ ਰੂਪ ਦੇ ਵਿੱਚ ਵੀ ਕਿਉਂ ਨਹੀਂ, ਗੁਰਬਾਣੀ ਦੇ ਪਾਠ ਵਿੱਚ ਵੀ ਵਾਹਿਗੁਰੂ ਦਾ ਜਸ। ਸੋ ਉਸ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਜਸ ਹੈ ਸੰਗਤ ਦੇ ਵਿੱਚ, ਉਸ ਦਾ ਜਸ ਕਰਨ ਦਾ ਬਹੁਤ ਵੱਡਾ ਮਹੱਤਵ ਇਕੱਲੇ ਬੈਠ ਕੇ ਭਜਨ ਸਿਮਰਨ ਕਰਨ ਦੇ ਨਾਲੋਂ ਸੰਗਤ ਦੇ ਵਿੱਚ ਬਹੁਤ ਹੀ ਵੱਡੀ ਪ੍ਰਾਪਤੀ। ਇਸ ਕਰਕੇ ਆਪ ਗੁਰੂ ਨਾਨਕ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਗੁਰਸਿੱਖਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਯੋਗੀ ਦੱਸਿਆ ਹੈ। ਜਿਵੇਂ ਯੋਗੀ ਪਹਾੜਾਂ ਵਿੱਚ ਕੰਦਰਾਂ ਵਿੱਚ ਜਾ ਕੇ ਤਪੱਸਿਆ ਕਰਦੇ ਹਨ, ਗੁਰਸਿੱਖ ਯੋਗੀ ਜਿਹੜੇ ਨੇ ਉਹ ਸੰਗਤ ਵਿੱਚ ਜਾ ਕੇ ਤਪੱਸਿਆ ਕਰਦੇ ਹਨ। ਯੋਗੀ ਪੱਥਰ ਦੀਆਂ ਗੁਫਾ ਵਿੱਚ ਬੈਠਦੇ ਨੇ ਅਤੇ ਗੁਰੂ ਸਾਹਿਬ ਜੀ ਦੇ ਨਿਵਾਜੇ ਹੋਏ ਗੁਰਸਿੱਖ ਸੰਗਤ ਦੀ ਗੁਫਾ ਵਿੱਚ ਬਹਿੰਦੇ। ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਹਨ, ਇਹਨਾਂ ਦੇ ਕੰਨਾਂ ਵਿੱਚ ਸ਼ਬਦ ਦੀਆਂ ਮੁੰਦਰਾਂ ਹਨ। ਉਹ ਸੰਸਾਰ ਤੋਂ ਉਪਰਾਮ ਹੋ ਕੇ ਜੰਗਲ ਵਿੱਚ ਬੈਠੇ ਨੇ, ਇਹ ਮਾਇਆ ਵਿੱਚ ਉਦਾਸ ਰਹਿੰਦੇ। ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਅਤੇ ਆਪ ਉਸ ਸਿਧਾਂਤ ਦੇ ਅਨੁਸਾਰ ਸ਼ਾਮ ਦੇ ਵਕਤ ਸਤਿਗੁਰਾਂ ਦੀ ਪਾਵਨ ਪਵਿੱਤਰ ਜਿੱਥੇ ਹਜ਼ੂਰੀ ਦਾ ਆਨੰਦ ਮਾਣ ਰਹੇ ਹੋ, ਲੜੀਵਾਰ ਕਥਾ ਗੁਰਮੁਖ ਪਿਆਰੇ ਭਾਈ ਰਣਜੀਤ ਸਿੰਘ ਜੀ ਅਤੇ ਜਾਂ ਹੋਰ ਗਿਆਨੀ ਸਿੰਘ ਸਾਹਿਬਾਨ ਵਿਦਵਾਨ ਅਨੇਕਾਂ ਆਪ ਜੀ ਦੇ ਕੋਲ ਆਉਂਦੇ ਰਹਿੰਦੇ ਨੇ, ਇੱਕ ਦੋ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਮ ਜੀ। ਉਹ ਦੋ ਸਾਲਾਂ ਤੋਂ ਬਾਅਦ ਦਾਸ ਨੂੰ ਵੀ ਆਪ ਜੀ ਦੇ ਦਰਸ਼ਨ ਨਸੀਬ ਹੋਏ ਹੈ। ਪਿਛਲੀ ਵਾਰ ਮੈਂ ਆ ਨਹੀਂ ਸਕਿਆ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ, ਆਪਣੇ ਹੱਥ ਵੱਸ ਕਿਸੇ ਦੇ ਕੁਛ ਨਹੀਂ। ਆਖਣ ਜ਼ੋਰ ਚੁਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜਮਾਲ ਮਨਸੋ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਵਾਹਿਗੁਰੂ ਕਿਰਪਾ ਕਰੇ ਆਪ ਜਿਤਨੇ ਵੀ ਮਾਈ ਭਾਈ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋ ਅਤੇ ਜਾਂ ਫਿਰ ਦੂਰ ਦੁਰਾਡੇ ਬੈਠੀਆਂ ਸੰਗਤਾਂ ਗੁਰਦੁਆਰਾ ਸਾਹਿਬ ਮਾਲਟਣ ਦੇ ਸੁਚੱਜੇ ਪ੍ਰਬੰਧ ਦੇ ਕਾਰਨ ਅਤੇ ਅੱਜ ਦੇ ਮੀਡੀਏ ਦੇ ਯੁੱਗ ਵਿੱਚ ਉਹਨਾਂ ਸਾਧਨਾਂ ਦੁਆਰਾ ਇੱਕ ਪ੍ਰਚਾਰ ਨੂੰ ਮੁੱਖ ਰੱਖਦੇ ਹੋਏ ਘਰ ਘਰ ਦੇ ਵਿੱਚ ਜੋ ਆਵਾਜ਼ ਪਹੁੰਚ ਰਹੀ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ। ਸਾਰੀਆਂ ਸੰਗਤਾਂ ਜਿੱਥੇ ਜਿੱਥੇ ਵੀ ਬੈਠੇ ਹੋ ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਸਤਿਕਾਰ ਵਿੱਚ ਆ ਕੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਦਾ ਲਾਭ ਪ੍ਰਾਪਤ ਕਰਨਾ ਹੈ। ਦਾਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ। ਤਖ਼ਤਾਂ ਦੇ ਸਿੰਘ ਸਾਹਿਬਾਨਾਂ ਦਾ, ਤਖ਼ਤਾਂ ਦੇ ਗ੍ਰੰਥੀ ਸਿੰਘ ਸਾਹਿਬਾਨ ਹੋਣ, ਜਥੇਦਾਰ ਸਾਹਿਬ ਹੋਣ ਜਾਂ ਫਿਰ ਉੱਥੇ ਦੇ ਰਾਗੀ ਸਿੰਘ ਸਾਹਿਬਾਨ ਹੋਣ, ਤਖ਼ਤ ਦੇ ਕਾਰਨ ਸਭ ਦੇ ਸਤਿਕਾਰ ਹੈ। ਗੁਰੂ ਕਿਰਪਾ ਕਰੇ ਭਾਵੇਂ ਲੰਮੇ ਸਫ਼ਰ ਤੋਂ ਬਾਅਦ 10-20 ਮਿੰਟ ਵੀ ਆ ਕੇ ਸਾਧ ਸੰਗਤ ਜੀ ਕੋਈ ਆਰਾਮ ਕਰਨ ਦਾ ਵਕਤ ਨਹੀਂ ਸੀ, ਵਕਤ ਸਿਰਫ ਇੰਨਾ ਹੀ ਸੀ ਵੀ ਇਸ਼ਨਾਨ ਪਾਨ ਕਰਕੇ ਸਾਵਧਾਨ ਹੋ ਕੇ ਮੈਂ ਆਪ ਜੀ ਦੇ ਸਨਮੁੱਖ ਆ ਗਿਆ ਅਤੇ ਦਰਬਾਰ ਸਾਹਿਬ ਦੇ 'ਚ ਆਉਂਦਿਆਂ ਹੀ ਭਾਈ ਸਾਹਿਬ ਨੇ ਦੱਸਿਆ ਵੀ ਕਥਾ ਇੱਥੇ ਚੱਲਦੀ। ਸੰਪਰਦਾਵਾਂ ਦੇ ਅੰਦਰ ਕਥਾ ਦੀ ਵੀ ਇੱਕ ਮਰਿਆਦਾ ਹੈ ਕਿ ਕਥਾ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਚ ਲਿਆ ਜਾਏ, ਉਹਦੇ ਵਿੱਚ ਅਗਰ ਕੋਈ ਗੁਰਮਤ ਵਿਰੋਧੀ ਬਾਤ ਹੈ ਤਾਂ ਉਹਨੂੰ ਸੰਭਲ ਕੇ ਕੀਤਾ ਜਾਏ। ਇਤਿਹਾਸ ਵਿੱਚ ਬਹੁਤੀਆਂ ਐਸੀਆਂ ਵੀ ਬਾਤਾਂ ਆਉਣਗੀਆਂ ਜਿਹੜੀਆਂ ਗੁਰਮਤ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਨਗੀਆਂ। ਉਹ ਕਿਉਂ ਹੈ ਔਰ ਕਿਵੇਂ ਹੈ ਇਹ ਪ੍ਰਸ਼ਨਾਂ ਦੇ ਉੱਤਰ ਦੇ ਵਿੱਚ ਬਹੁਤ ਲੰਮਾ ਸਮੇਂ ਦੇ ਵਿੱਚ ਕਰਨ ਵਾਲੀ ਬਾਤ, ਉਹ ਕਿਸੇ ਦਿਨ ਫੇਰ ਹੋ ਜਾਏ। ਕਹਿਣ ਤੋਂ ਭਾਵ ਵੀ ਉਹ ਕਥਾ ਦੇ ਵਿੱਚ ਇਹ ਦੇਖਣਾ ਹੁੰਦਾ ਹੈ ਕਿ ਜੋ ਸਿਧਾਂਤ ਚੱਲ ਰਿਹਾ ਹੈ ਇਹ ਕਿਤੇ ਗੁਰਮਤ ਸਿਧਾਂਤਾਂ ਤੋਂ ਉਲਟ ਬਾਤ ਤਾਂ ਨਹੀਂ ਆ ਗਏ। ਉਹਦੇ ਲਈ ਬੜਾ ਲਾਜ਼ਮੀ ਹੁੰਦਾ ਹੈ, ਗੁਰੂ ਘਰ ਦੇ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਕਥਾ ਵਿੱਚ ਲੰਘਾਈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਨੇ ਅਨੇਕਾਂ ਹੀ ਕਥਾਵਾਚਕ ਅੱਗੇ ਪੈਦਾ ਕੀਤੇ। ਕੇਵਲ ਕਥਾਵਾਚਕ ਨਹੀਂ, ਜੀਵਨ ਵਾਲੇ ਗੁਰਸਿੱਖ ਪੈਦਾ ਕੀਤੇ। ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰੀਆਂ ਇਸ ਵੇਲੇ ਬੈਠੇ ਨੇ, 100 ਸਾਲ ਦੇ ਨੇੜੇ ਉਮਰ ਪਹੁੰਚ ਗਈ ਹੈ, ਪਰ ਜਪ ਤਪ ਦੇ ਵਿੱਚ ਭਾਵੇਂ ਸਰੀਰ ਉਹਨਾਂ ਸਾਥ ਨਹੀਂ ਦਿੰਦਾ, ਅਜੇ ਵੀ ਬਲਿਹਾਰ ਜਾਈਏ ਐਸੇ ਪੰਥ ਦੇ ਵਿਦਵਾਨ ਅਤੇ ਮਹਾਂਪੁਰਸ਼ਾਂ ਤੋਂ ਕਿ ਅਜੇ ਵੀ ਰਾਈ ਜਿੰਨੀ ਢਿੱਲਣੀ ਜਿਵੇਂ ਭਾਈ ਮਨੀ ਸਿੰਘ ਜੀ ਮਾਤਾ ਸੁੰਦਰ ਕੌਰ ਨੂੰ ਚਿੱਠੀ ਲਿਖਦੇ ਹੋਏ ਕਹਿੰਦੇ ਨੇ ਕਿ ਮਾਤਾ ਮੇਰਾ ਸਰੀਰ ਭਾਵੇਂ ਵਾਯੂਗ੍ਰਸਤ ਹੋ ਗਿਆ, ਤੁਹਾਡੇ ਕੋਲੋਂ ਜਦੋਂ ਮੈਂ ਇੱਧਰ ਆਇਆ ਸਰੀਰ ਰੋਗੀ ਹੋ ਗਿਆ, ਬੁਖਾਰ ਲਗਾਤਾਰ ਚੜ੍ਹਦਾ ਤੀਸਰੇ ਦਿਨ, ਇਹ ਸਭ ਕੁਛ ਕਹਿ ਕੇ ਭਾਈ ਸਾਹਿਬ ਕਹਿੰਦੇ ਨੇ ਪਰ ਮੰਦਰ ਕੀ ਸੇਵਾ ਮੈਂ ਆਲਕ ਨਹੀਂ, ਕਿ ਹਰਿਮੰਦਰ ਸਾਹਿਬ ਦੀ ਜੋ ਮੈਂ ਡਿਊਟੀ ਕਰਦਾ ਉਹਦੇ 'ਚ ਕੋਈ ਆਲਸ ਨਹੀਂ, ਉਹਦੇ 'ਚ ਕੋਈ ਢਿੱਲ ਨਹੀਂ। ਗੁਰਸਿੱਖ ਪ੍ਰਣਾਲੀਆਂ ਦੇ ਅੰਦਰ ਇਸ ਤਰ੍ਹਾਂ ਅੱਜ ਤੱਕ ਹੀ ਵਿਚਾਰ, ਮਹਾਂਪੁਰਖ ਕਰਨੀਆਂ ਕਮਾਈਆਂ ਵਾਲੇ ਸਾਂਭੀ ਬੈਠੇ ਹੈ ਪੰਥ ਦੇ ਵਿੱਚ, ਚੋਣਵੇਂ ਥਾਵਾਂ 'ਤੇ ਪੁਰਾਤਨ ਮਰਿਆਦਾ ਅਨੁਸਾਰ ਅਤੇ ਪੁਰਾਤਨ ਪ੍ਰਚਾਰ ਦੇ ਉੱਤੇ ਪਹਿਰਾ ਦੇਣ ਵਾਲੀਆਂ ਸੰਸਥਾਵਾਂ ਦੇ ਵਿੱਚੋਂ ਗੁਰਦੁਆਰਾ ਮਾਲਟਨ ਦੀ ਸੰਸਥਾ ਜਿਹੜੀ ਹੈ, ਇਹਦੀ ਵੀ ਪੂਰੇ ਸੰਸਾਰ ਦੇ ਵਿੱਚ ਇਹ ਗੱਲ ਹੈ ਕਿ ਇਹ ਪੁਰਾਤਨ ਗੁਰੂ ਘਰ ਦੀ ਰੀਤ ਦੇ ਉੱਤੇ ਪਹਿਰਾ ਦੇਣ ਵਾਲੇ ਗੁਰਮੁਖ ਹਨ। ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਆਪ ਜੀ ਸਰਵਣ ਕਰੋ। ਭਾਈ ਆਦਮ ਜੀ ਦਾ ਪਿੱਛੇ ਆਪ ਜੀ ਨੇ ਪ੍ਰਸੰਗ ਸੁਣਿਆ, ਵੱਡੀ ਉਮਰ ਹੋ ਗਈ, ਇੱਕ ਪੋਥੀ ਵਿੱਚ ਉਹਨਾਂ ਦੀ ਉਮਰ ਬਾਰੇ ਲਿਖਿਆ ਸੀ ਕਿ ਭਾਈ ਸਾਹਿਬ ਜੀ ਦੀ ਉਮਰ 70 ਵਰ੍ਹਿਆਂ ਦੀ ਹੋ ਗਈ। ਉਹਨਾਂ ਦੇ ਘਰੋਂ ਮਾਤਾ ਦੀ ਉਮਰ 60 ਵਰ੍ਹਿਆਂ ਦੀ ਹੋ ਗਈ। ਅਤੇ ਇਸੇ ਲਈ ਭਾਈ ਸਾਹਿਬ ਜੀ ਉਸ ਵੇਲੇ ਸੰਕੋਚ ਕਰ ਗਏ ਜਦੋਂ ਗੁਰੂ ਰਾਮਦਾਸ ਨੇ ਕਿਹਾ ਸੀ, ਸਿੱਖਾ ਤੂੰ ਮੇਰੀਆਂ ਸੰਗਤਾਂ ਦਾ ਜਾਡੇ ਦਾ ਦੁੱਖ ਦੂਰ ਕੀਤਾ ਹੈ, ਤੂੰ ਮੇਰੀਆਂ ਸੰਗਤਾਂ ਦੀ ਪ੍ਰਸੰਨਤਾ ਲਈ ਹੈ, ਸੰਗਤਾਂ ਵਿੱਚ ਗੁਰੂ ਨਾਨਕ ਰਹਿੰਦਾ, ਅਤੇ ਹੁਣ ਤੈਨੂੰ ਵੀ ਗ੍ਰਸਥ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੈ ਨਾ, ਤੂੰ ਵੀ ਆਪਣਾ ਦੁੱਖ ਦੂਰ ਕਰ ਲੈ। ਉਸ ਵੇਲੇ ਭਾਈ ਸਾਹਿਬ ਜੀ ਆਪਣੇ ਬੁਢਾਪੇ ਦੀ ਸ਼ਰਮ ਕਰ ਗਏ, ਚਿੱਟੀ ਦੁੱਧ ਵਰਗੀ ਦਾੜ੍ਹੀ, ਸੰਗਤਾਂ ਦੇ ਵਿੱਚ ਖੜ੍ਹ ਕੇ ਮੈਂ ਜੇ ਪੁੱਤਰ ਦੀ ਯਾਚਨਾ ਕਰਾਂਗਾ ਸਿੱਖਾਂ ਦੇ ਵਿੱਚ ਮੇਰਾ ਮਖੌਲ ਉੱਡ ਜਾਏਗਾ, ਇਸ ਬੁੱਢੇ ਨੂੰ ਅਕਲ ਨਹੀਂ ਵੀ ਇਸ ਉਮਰ ਦੇ ਵਿੱਚ ਪੁੱਤਰ ਮੰਗਦਾ ਹੈ। ਵਾਪਸ ਆਇਆ, ਉਹਨਾਂ ਦੇ ਘਰੋਂ ਮਾਤਾ ਨੇ ਪੁੱਛਿਆ ਅਤੇ ਗੁਰੂ ਦੇ ਕੋਲੋਂ ਪੁੱਤਰ ਦੀ ਯਾਚਨਾ ਕੀਤੀ, ਕਹਿਣ ਲੱਗਾ ਪਾਗਾਂ ਵਾਲੀਏ ਹਿੰਮਤ ਨਹੀਂ ਪਈ। ਕਾਰਨ ਕੀ ਹੈ? ਤੇਰੀ ਉਮਰ 60 ਵਰ੍ਹਿਆਂ ਦੀ, ਮੇਰੀ ਉਮਰ 70 ਵਰਿਆਂ ਦੀ, 10 ਸਾਲ ਮੈਂ ਤੇਰੇ ਨਾਲੋਂ ਵੱਡਾ, ਸ਼ਰਮ ਦੀ ਬਾਤ ਹੈ। ਕਹਿਣ ਲੱਗੀ ਤੈਨੂੰ ਸੰਗ ਆਉਂਦੀ ਹੈ, ਮੈਂ ਚੱਲੂ ਨਾਲ। ਇਹ ਪ੍ਰਸੰਗ ਪਿੱਛੇ ਆਪ ਜੀ ਸੁਣ ਚੁੱਕੇ ਹੋ। ਗਰੀਬ ਨਿਵਾਸ ਸਤਿਗੁਰੂ ਦੇ ਚਰਨਾਂ 'ਚ ਖੜ ਕੇ, ਕਿਉਂ ਸਤਿਗੁਰਾਂ ਨੇ ਮੌਕਾ ਦਿੱਤਾ ਸੀ, ਕਹਿੰਦੇ ਸਿੱਖਾ ਜੇ ਅੱਜ ਨਹੀਂ ਮੰਗ ਹੋਇਆ ਕੱਲ੍ਹ ਆ ਜਾਈ। ਜਦੋਂ ਸਮੁੰਦਰ ਆਪਣੀਆਂ ਹੇਠਾਂ ਤਹਿਆਂ ਦੇ ਵਿੱਚ ਜਿਹੜੇ ਹੀਰੇ ਮੋਤੀ ਲੁਕਾ ਕੇ ਰੱਖੇ ਹੋਏ ਨੇ ਸਾਂਭ ਸਾਂਭ ਕੇ, ਕਿਤੇ ਉਹਦੇ ਵਿੱਚ ਉਛਾਲਾ ਆ ਜਾਏ, ਫਿਰ ਕੀਮਤੀ ਲਾਲ ਜਿਹੜੇ ਕੱਢ ਕੇ ਕੰਢਿਆਂ 'ਤੇ ਵਗਾ ਮਾਰਦਾ ਹੈ ਕਿ ਲੋਕਾਂ ਦੀ ਗਰੀਬੀ ਦੂਰ ਹੋ ਜਾਏ। ਗੁਰੂ ਸਮੁੰਦ ਸਿੱਖੀ ਸ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ। ਗੁਰੂ ਸਾਹਿਬ ਜੀ ਸਮੁੰਦਰ ਨੂੰ ਉਛਾਲਾ ਖਾਧਾ ਹੈ, ਮੌਕਾ ਦਿੱਤਾ, ਅਤੇ ਮਾਤਾ ਜੀ ਬੋਲ ਪਏ, ਕਹਿਣ ਲੱਗੀ ਸਤਿਗੁਰੂ ਇਹ ਸੰਗ ਗਏ, ਅਸਲ ਦੇ ਵਿੱਚ ਮੰਗਤੇ ਨੂੰ ਸੰਗਣਾ ਮੰਗਤੇ ਦੀ ਮਰਿਆਦਾ ਤੋਂ ਉਲਟ ਹੈ। ਮੰਗਣਾ ਅਤੇ ਫਿਰ ਸੰਗਣਾ ਕੀ? ਜੋ ਮੰਗਤਾ ਹੀ ਹੈ, ਸ਼ਰਮ ਦੀ ਕੋਈ ਬਾਤ ਨਹੀਂ। ਸ਼ਰਮ ਰੱਖਣੀ ਹੋਵੇ ਤਾਂ ਫਿਰ ਮੰਗਣੀ ਨਾ ਜਾਏ। ਇਸ ਕਰਕੇ ਸਤਿਗੁਰੂ ਗਰੀਬ ਨਿਵਾਸ, ਸਾਡੇ ਘਰ ਹੋਰ ਸਭ ਕੁਛ ਹੈ, ਤੁਹਾਡਾ ਦਿੱਤਾ ਇੱਕ ਪੁੱਤਰ ਨਹੀਂ, ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਭਾਈ ਆਦਮ, ਬੀਬੀ ਠੀਕ ਕਹਿ ਰਹੀ ਹੈ? ਕਹਿਣ ਲੱਗੇ ਹਾਂ ਮਹਾਰਾਜ ਠੀਕ ਹੈ। ਸਮਾਧਿਸ਼ਟ ਹੋ ਕੇ ਦੇਖਿਆ, ਕਹਿਣ ਲੱਗੇ ਸਿੱਖਾ ਦੇਖ ਤੇਰੇ ਕਰਮਾਂ ਦੇ ਵਿੱਚ ਤਾਂ ਸੰਤਾਨ ਹੈ ਨਹੀਂ, ਪਰ ਤੈਨੂੰ ਉਦਾਸ ਹੋਣ ਦੀ ਲੋੜ ਨਹੀਂ। ਇੱਕ ਤਿਲ ਨਹੀਂ ਭੰਨਾ ਘਾਲ ਹੈ, ਇੱਕ ਤਿਲ ਜੇ ਨਹੀਂ ਘਾਲਣਾ ਬੇਅਰਥ ਨਹੀਂ ਹੋ ਸਕਦੀ, ਅਤੇ ਹੁਣ ਚਿੰਤਾ ਨਾ ਕਰ। ਮੇਰੇ ਘਰ ਚਾਰ ਸਾਹਿਬਜ਼ਾਦਿਆਂ ਨੇ ਪ੍ਰਗਟ ਹੋਣਾ ਸੀ, ਤਿੰਨ ਪ੍ਰਗਟ ਹੋ ਚੁੱਕੇ ਨੇ, ਪਿਰਥੀ ਚੰਦ ਮਹਾਂਦੇਵ ਅਤੇ ਸਭ ਤੋਂ ਛੋਟੇ ਅਰਜਨ ਦੇਵ, ਜਿਹੜੇ ਗੁਰਤਾ ਗੱਦੀ 'ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਹੋਏ। ਚੌਥੇ ਸਾਹਿਬਜ਼ਾਦੇ ਨੇ ਜਿਹੜਾ ਜਨਮ ਲੈਣਾ ਸੀ, ਹੁਣ ਭਗਤੀ ਦੀ ਅੰਸ ਤੋਂ ਇਹ ਪੁੱਤਰ ਮੈਂ ਭਗਤੀ ਦੀ ਅੰਸ ਤੋਂ ਤੇਰੇ ਘਰ ਵਿੱਚ ਭੇਜ ਰਿਹਾ, ਇਸ ਕਰਕੇ ਇਹਦਾ ਨਾਮ ਵੀ ਅੱਜ ਤੋਂ ਹੀ ਰੱਖਦੇ ਹਾਂ, ਪੁੱਤਰ ਵੀ ਹੋਏਗਾ ਅਤੇ ਨਾਮ ਉਹਦਾ ਭਾਈ ਭਗਤੂ ਰੱਖਣਾ, ਬੜੀਆਂ ਬੜੀਆਂ ਕਰਾਮਾਤਾਂ ਦਾ ਮਾਲਕ ਹੋਏਗਾ। ਉਹ ਭਾਈ ਭਗਤੂ ਜੀ ਦਾ ਅਵਤਰਨ ਹੋਇਆ, ਗੁਰੂ ਕੀਆਂ ਬਖਸ਼ਿਸ਼ਾਂ ਦਾ ਸਰੀਰ ਹੈ, ਕਿਸ ਕਿਸਮ ਦੀ ਰੂਹ ਨੂੰ ਉਸ ਗੁਰਸਿੱਖ ਦੇ ਘਰ ਭੇਜਿਆ, ਸੰਸਾਰ ਦੇ ਚਲੋ ਮੈਡੀਕਲ ਤਾਂ ਕੱਲ੍ਹ ਦੀਆਂ ਗੱਲਾਂ ਨੂੰ, ਉਸ ਵੇਲੇ ਆਯੁਰਵੈਦਿਕ ਵਾਲੇ ਹੁੰਦੇ ਸੀ, 50 ਸਾਲ ਤੋਂ ਉੱਪਰ ਉਮਰ ਔਰਤ ਦੀ ਹੋ ਜਾਏ, ਜਿਸ ਵੇਲੇ ਕੁਦਰਤ ਦੇ ਪ੍ਰਕਿਰਤੀ ਦੇ ਨਿਯਮ ਦੇ ਅਨੁਸਾਰ ਜੋ ਹਰ ਮਹੀਨੇ ਤਬਦੀਲੀ ਆਉਂਦੀ ਹੈ ਸਰੀਰ ਵਿੱਚ, ਉਹ ਆਉਣ ਤੋਂ ਹਟ ਜਾਏ ਤਾਂ ਫਿਰ ਸੰਤਾਨ ਦਾ ਪੈਦਾ 60 ਵਰਿਆਂ ਦੀ ਉਮਰ ਵਿੱਚ, ਜਦੋਂ ਮਾਸਕ ਧਰਮ ਹੀ ਨਹੀਂ ਆ ਰਿਹਾ, ਫਿਰ ਸੰਤਾਨ ਦਾ ਪੈਦਾ ਹੋ ਜਾਣਾ ਇੱਕ ਸੁੱਕੇ ਵਿਰਸ਼ ਨੂੰ ਫਲ ਲਾਉਣ ਵਾਲੀ ਬਾਤ ਹੈ। ਤਿਸ ਕਹਿ ਕਰ ਸਭ ਕੁਛ ਹੈ ਭਾਈ, ਨੌ ਨਿਤ ਪਰੇ ਭੰਡਾਰ। ਭਾਈ ਭਗਤੂ ਦਾ ਜਨਮ ਹੋਇਆ, ਬਚਪਨ ਹੈ, ਸੁਰਤ ਸੰਭਾਲੀ, ਪਿਤਾ ਜੀ ਦਾ ਅਕਾਲ ਚਲਾਣਾ ਹੋਇਆ, ਆਪਣੀ ਮਾਤਾ ਨੂੰ ਨਾਲ ਲੈ ਕੇ, ਜਿਵੇਂ ਇਸ ਭਾਰਤ ਵਰਸ਼ ਦੀ ਮਰਿਆਦਾ ਦੇ ਵਿੱਚ ਸੰਤਾਨ ਦੇ ਲਈ ਮਾਤਾ ਪਿਤਾ ਦਾ ਸਤਿਕਾਰ, ਮਾਤਾ ਪਿਤਾ ਦੀ ਪੂਜਾ 33 ਕਰੋੜ ਦੇਵਤਿਆਂ ਤੋਂ ਵੱਡੀ ਕੀਤੀ ਜਾਂਦੀ। ਅਗਰ ਕੋਈ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ, ਫਿਰ ਉਹ 33 ਕਰੋੜ ਦੇਵਤਿਆਂ ਦੀ ਪੂਜਾ ਵੀ ਕਿਸੇ ਅਰਥ ਨਹੀਂ ਆਏਗੀ ਉਸਦੀ। ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ, 68 ਤੀਰਥਾਂ ਦਾ ਇਸ਼ਨਾਨ ਵੀ ਉਸ ਦਾ ਇਕੱਠੇ ਵਿੱਚ ਰੁਲ ਜਾਏਗਾ। ਇਹ ਬਾਤ ਭਾਈ ਗੁਰਦਾਸ ਨੇ ਲਿਖੀ ਹੈ, ਉਹ ਚੱਲਦੀ ਕਥਾ 'ਚ ਕਿਤੇ ਫਿਰ ਪ੍ਰਕਰਨ ਆ ਜਾਏਗਾ। ਮਾਂ ਪਿਓ ਪਰ ਹਰ ਕਰੇ ਤਪ, ਇਹ ਬਨਖੰਡ ਭੁੱਲਾ ਫਿਰੈ ਬੇਬਾਣੀ, ਇਸ ਪ੍ਰਕਾਰ ਦੀਆਂ ਤੁਕਾਂ ਭਾਈ ਸਾਹਿਬ ਨੇ ਉਚਾਰਨ ਕੀਤੀਆਂ। ਅਤੇ ਹੁਣ ਜਿਵੇਂ ਸਰਵਣ ਨੇ ਆਪਣੇ ਮਾਤਾ ਪਿਤਾ ਨੂੰ ਅੱਖਾਂ ਦੀ ਨਿਗਾਹ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਕਿ ਮੇਰੀ ਮਾਂ ਦੀ ਇੱਛਾ ਹੋ ਗਈ ਹੈ ਤੀਰਥਾਂ 'ਤੇ ਇਸ਼ਨਾਨ ਕਰਨ ਦੀ, ਪਿਤਾ ਦੀ ਇੱਛਾ ਹੋ ਗਈ ਹੈ ਤਾਂ ਫਿਰ ਮੇਰਾ ਫਰਜ਼ ਬਣਦਾ ਹੈ, ਅਤੇ ਅੰਧਲੇ ਮਾਤਾ ਪਿਤਾ ਨੂੰ ਮੋਢਿਆਂ 'ਤੇ ਬਹਿੰਗੀ ਰੱਖ ਕੇ ਇੱਕ ਪਾਸੇ ਪਿਓ ਨੂੰ ਬਿਠਾ ਕੇ ਇੱਕ ਪਾਸੇ ਮਾਂ ਨੂੰ ਬਿਠਾ ਕੇ ਸੰਸਾਰ ਦੇ ਵਿੱਚ ਇਹ ਮਿਸਾਲ ਪੈਦਾ ਕਰ ਦਿੱਤੀ। 68 ਤੀਰਥਾਂ 'ਤੇ ਮਾਤਾ ਪਿਤਾ ਨੂੰ ਇਸ਼ਨਾਨ ਕਰਵਾ ਕੇ ਲਿਆਇਆ ਸਰਵਣ, ਅਤੇ ਭਾਈ ਗੁਰਦਾਸ ਨੂੰ ਵੀ ਕਹਿਣਾ ਪਿਆ ਹੋਵੇ ਸਰਵਣ ਬਿਰਲਾ ਕੋਈ। ਅਤੇ ਇਹੋ ਜਿਹੇ ਸਰਵਣ ਪੁੱਤਰ ਗੁਰੂ ਨਾਨਕ ਦੇ ਘਰ ਵਿੱਚ ਪੈਦਾ ਹੋਏ, ਭਾਈ ਭਗਤੂ ਵਰਗੇ। ਅਤੇ 68 ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਸੀ ਭਾਈ ਭਗਤੂ ਦੀ ਮਾਤਾ ਨੂੰ, ਇਹ ਇੱਛਾ ਕਰਨ ਦੀ ਲੋੜ ਨਹੀਂ ਸੀ। ਇੱਛਾ ਕੀਤੀ ਤਾਂ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਨ ਦੀ ਕੀਤੀ, ਹਰਿਮੰਦਰ ਸਾਹਿਬ ਜਾਣ ਦੀ ਕੀਤੀ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦੀ ਕੀਤੀ। ਤਾਂ ਫਿਰ ਭਾਈ ਭਗਤੂ ਆਪਣੀ ਮਾਤਾ ਨੂੰ ਲੈ ਕੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਗਏ, ਇਹ ਪ੍ਰਸੰਗ ਪਿੱਛੇ ਆ ਚੁੱਕਾ ਹੈ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਖੁਸ਼ੀ ਲੈ ਕੇ ਸਤਨਾਮ ਸਿਮਰਦੇ ਹੋਏ, ਗੁਰੂ ਸਾਹਿਬ ਦੀ ਖੁਸ਼ੀ ਲਈ ਚਰਨਾਂ ਨੂੰ ਪਰਸ ਕਰਕੇ ਆਪਣੇ ਘਰ ਨੂੰ ਮੁੜੇ ਆ ਰਹੇ ਨੇ। ਹੌਲੀ ਹੌਲੀ ਸਹਿਜੇ ਸਹਿਜੇ, ਕਿਉਂਕਿ ਮਾਤਾ ਬਿਰਧ ਅਵਸਥਾ ਵਿੱਚ ਹੈ, ਇਸ ਕਰਕੇ ਤੁਰਨ ਦੇ ਵਿੱਚ ਦਿੱਕਤ ਹੋ ਰਹੀ ਹੈ, ਸਹਿਜ ਭਾਅ ਦੇ ਨਾਲ ਆ ਰਹੇ, ਮਾਤਾ ਨੂੰ ਸਹਾਰਾ ਦੇ ਰਿਹਾ। ਅਤੇ ਉਸ ਵੇਲੇ ਦੀ ਕਥਾ ਜਿਹੜੀ ਹੈ ਇੱਥੇ ਤੱਕ ਆਪ ਜੀ ਸੁਣ ਚੁੱਕੇ ਹੋ। ਆਓ ਇਸ ਦੇ ਅੱਗੇ ਬ੍ਰਹਮ ਬੇਤੇ ਮਹਾਂਪੁਰਸ਼ ਮਹਾਂਕਵੀ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ, ਜਿਨ੍ਹਾਂ ਨੂੰ ਪੰਥ ਨੇ ਬਹੁਤ ਵੱਡਾ ਇੱਕ ਮਾਣ ਦਿੱਤਾ ਹੈ, ਕਵੀ ਚੂੜਾਮਣ। ਕਵੀਆਂ ਦੇ ਵਿੱਚ ਜਿਵੇਂ ਬਾਕੀ ਦੇ ਗਹਿਣਿਆਂ ਵਿੱਚ ਚੂੜਾਮਣੀ ਗਹਿਣਾ ਸਾਰਿਆਂ ਤੋਂ ਸ੍ਰੇਸ਼ਟ ਹੈ, ਕਵੀਆਂ ਦੇ ਵਿੱਚ ਭਾਈ ਸੰਤੋਖ ਸਿੰਘ ਸਰਵ ਸ੍ਰੇਸ਼ਟ ਹਨ। ਇਹ ਬਾਤ ਵੱਖਰੀ ਹੈ ਕਿ ਜਿਸ ਨੇ ਰੂਪ ਦੀ ਪਿੰਗਲ ਨਹੀਂ ਪੜ੍ਹਿਆ, ਜਿਹਨੂੰ ਵਿਆਕਰਨ ਦੀ ਸੋਝੀ ਨਹੀਂ, ਜਿਹਨੂੰ ਕਾਵਿ ਨਿਯਮਾਂ ਦਾ ਨਹੀਂ ਪਤਾ, ਜਿਹੜੇ ਜ਼ਿੰਦਗੀ 'ਚ ਇੱਕ ਦੋਹਰਾ ਸੋਠ ਚੌਪ ਹੀ ਨਹੀਂ ਉਚਾਰਨ ਕਰ ਸਕਦੇ, ਅਤੇ ਇਹੋ ਜਿਹੀ ਮਹਾਨ ਰਚਨਾ ਨੂੰ ਦੇਖ ਕੇ ਘਬਰਾ ਜਾਂਦੇ ਹੈ। ਇਸ ਕਰਕੇ ਫਿਰ ਉਹ ਭਾਈ ਸੰਤੋਖ ਸਿੰਘ ਦੀ ਰਚਨਾ 'ਤੇ ਉਂਗਲ ਉਠਾਉਣ ਲੱਗ ਜਾਂਦੇ ਨੇ। ਉਹ ਬਾਤ ਗਿੱਦੜ ਵਾਲੀ ਹੈ ਕਿ ਦਾਖਾਂ ਤੱਕ ਪਹੁੰਚ ਨਾ ਹੋਈ, ਕਹਿੰਦੇ ਦਾਖਾਂ ਕੌੜੀਆਂ ਨੇ, ਦਾਖਾਂ ਖੱਟੀਆਂ ਨੇ, ਗਿੱਦੜ ਦਾਖ ਨਾ ਪੜਿਆ ਕਹਿ ਥੂ ਕੌੜੀ। ਅਤੇ ਇਸ ਪ੍ਰਕਾਰ ਦਾ ਥੁੱਕ ਸਿੱਟਣ ਵਾਲੇ ਵੀ ਕੁਛ ਲੋਕ ਹੋਣਗੇ ਜਿਹੜੇ ਭਾਈ ਸਾਹਿਬ ਦੀ ਜਪ ਤਪ ਤੋਂ ਅਣਜਾਣ ਹਨ। ਅਗਲਿਆਂ ਦਿਨਾਂ 'ਚ ਆਪਾਂ ਕਿਤੇ ਕਿਤੇ ਭਾਈ ਸਾਹਿਬ ਜੀ ਦੇ ਜਪ ਤਪ ਦੀ ਬਾਤ ਔਰ ਗੁਰਪ੍ਰਤਾਪ ਸੂਰਜ ਗ੍ਰੰਥ ਪ੍ਰਗਟ ਹੋਣ ਦਾ ਕਿਵੇਂ ਕਿਵੇਂ ਪ੍ਰਗਟ ਹੋਇਆ ਇਹ ਵੀ ਆਪਾਂ ਕਥਾ ਦੇ ਨਾਲ ਹੌਲੀ ਹੌਲੀ ਗੱਲ ਵਿਚਾਰਦੇ ਜਾਵਾਂਗੇ, ਜੈ ਸ਼੍ਰੀ ਗੁਰੂ ਕਿਰਪਾ ਕਰੇਗਾ। ਆਓ ਹੁਣ ਨਿਰੋਲ ਬ੍ਰਹਮ ਬੇਤਿਆਂ ਦੀ ਰਚਨਾ ਤੋਂ। ਭਾਈ ਸੰਤੋਖ ਸਿੰਘ ਨੇ ਕੇਵਲ ਕਾਵਿ ਰਚਨਾ ਬਣਾਈ ਹੈ, ਕਥਾ ਤਾਂ ਪਹਿਲਾਂ ਲਿਖੀ ਜਾ ਚੁੱਕੀ ਸੀ, ਵਾਰਤਕ ਪੋਥੀ ਹੈ ਜਿੱਥੋਂ ਇਸ ਦਾ ਉਤਾਰਾ ਹੋਇਆ ਹੈ। ਬੂੜੀ ਰਿਆਸਤ ਵਿੱਚ ਭਾਈ ਸਾਹਿਬ ਜਿੱਥੇ ਰਹਿੰਦੇ ਸਨ, ਉਦੋਂ ਬਾਅਦ ਕਿਵੇਂ ਕਿਵੇਂ ਜਪ ਤਪ ਕਰਕੇ ਪਟਿਆਲੇ ਆਏ, ਕਿਵੇਂ ਫਿਰ ਉਹ ਮਹਾਰਾਜਾ ਉਦੇ ਸਿੰਘ ਕੈਂਥਲ ਵਾਲਿਆਂ ਨੇ, ਇਹ ਦੋ ਤਿੰਨ ਰਾਜਿਆਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ। ਫਰੀਦਕੋਟ ਵਾਲੇ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਵਾਇਆ, ਨਾਭੇ ਵਾਲੇ ਮਹਾਰਾਜ ਉਹਨਾਂ ਨੇ ਭਾਈ ਸਾਹਿਬ ਨੂੰ, ਜਿਹੜੇ ਮਹਾਨ ਵਿਦਵਾਨ ਸੀ ਭਾਈ ਕਾਹਨ ਸਿੰਘ ਨੂੰ ਕੋਲ ਰੱਖ ਕੇ ਮਹਾਨ ਕੋਸ਼ ਤਿਆਰ ਕਰਵਾਇਆ। ਔਰ ਇਸੇ ਪ੍ਰਕਾਰ ਭਾਈ ਉਦੇ ਸਿੰਘ, ਜਿਹੜੇ ਮਹਾਰਾਜਾ ਨਹੀਂ ਸੀ ਕਹਾਉਂਦੇ ਭਾਈ ਕਹਾਉਂਦੇ, ਭਾਈ ਉਦੇ ਸਿੰਘ ਜੀ ਨੇ, ਕੈਂਥਲ ਵਾਲੇ ਮਹਾਰਾਜ ਨੇ ਇਹ ਸਾਰੀ ਇਤਿਹਾਸ ਦੀ ਰਚਨਾ ਦਾ ਖਰਚ ਕੀਤਾ। ਭਾਈ ਸਾਹਿਬ ਨੂੰ ਰੱਖਿਆ, ਦੋ ਪਿੰਡ ਦੇ ਕੇ ਰੱਖੇ, ਚੜ੍ਹਨ ਵਾਸਤੇ ਹਾਥੀ ਦਿੱਤਾ, ਚਾਰ ਲਿਖਾਰੀ ਦਿੱਤੇ, ਅਤੇ ਉਸ ਤਾਂ ਏਡਾ ਵੱਡਾ ਕਾਰਜ ਜਿਹੜਾ ਇਹ ਸੰਪੂਰਨ ਹੋ ਚੁੱਕਿਆ। ਠੀਕ ਹੈ, ਦੁੱਧ ਅਸੀਂ ਨੰਗਾ ਛੱਡ ਕੇ ਰੱਖਿਆ, ਕਿਤੇ ਕਿਤਾਈ ਕਿਤੇ ਮੱਖੀ ਡਿੱਗ ਪਈ ਤਾਂ ਦੁੱਧ ਦਾ ਦੋਸ਼ ਨਹੀਂ, ਮੱਖੀ ਕੱਢੀ ਜਾ ਸਕਦੀ ਹੈ। ਗੁਰੂ ਕਿਰਪਾ ਕਰੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਜੇ ਸਠ ਮਾਸ ਤਪਤ ਕੋ ਪਾਏ।
ਹਾਂਜੀ, ਜੇਠ ਦਾ ਮਹੀਨਾ ਹੈ, ਮਾਸ ਨਾ ਮਹੀਨੇ ਦਾ ਹੈ, ਤਪਤ ਤਪਸ਼ ਪੈ ਰਹੀ ਹੈ। ਛੇ ਰੁੱਤਾਂ ਦੇ ਵਿੱਚ ਸਭ ਤੋਂ ਕਠਿਨ ਰੁੱਤ ਜਿਹੜੀ ਹੈ ਉਹ ਜੇਠ ਅਰਹੜ ਦਾ ਮਹੀਨਾ ਹੈ। ਇਸ ਨੂੰ ਗ੍ਰੀਖਮ ਰੁੱਤ ਕਹਿੰਦੇ ਹੈ। ਗ੍ਰੀਖਮ ਰੁੱਤ ਅਤ ਗਾਖੜੀ, ਇਹਦੇ 'ਚ ਕਿਹਾ ਸੂਰਜ ਗਗਨ ਤਪੈ ਧਰਤੀ ਦੂਖ ਸਹੈ, ਸੁੱਖ ਹੈ ਅਗਨ ਪੱਖ ਹੈ, ਅਗਨ ਰਸ ਸੁੱਖ ਹੈ ਪ੍ਰੀਆ ਦੁੱਖ ਹੈ, ਭੀ ਸੋ ਕਿਰਤ ਨਾ ਹਾਰੇ। ਤਲਾਵਾਂ ਦਾ, ਖੂਹਾਂ ਦਾ, ਛੱਪੜਾਂ ਦਾ ਪਾਣੀ ਸੁੱਕ ਜਾਂਦਾ ਹੈ, ਬਿਰਸ਼ਾਂ ਦੇ ਪੱਤੇ ਸੁੱਕ ਜਾਂਦੇ ਨੇ, ਅਤੇ ਇਸ ਪ੍ਰਕਾਰ ਦੀ ਹਾਲਤ ਸੂਰਜ ਦੀ ਤਪਸ਼ ਨਾਲ ਹੋ ਜਾਂਦੀ ਹੈ। ਅਤੇ ਗ੍ਰੀਖਮ ਰੁੱਤ ਦੇ ਵਿੱਚ ਜੇਠ ਦਾ ਮਹੀਨਾ, ਇਹ ਗ੍ਰੀਖਮ ਰੁੱਤ ਦਾ ਪਹਿਲਾ ਮਹੀਨਾ ਹੈ, ਇਹਦੇ 'ਚ ਤਪਸ਼ ਬਹੁਤ ਪੈ ਰਹੀ ਹੈ ਅਤੇ ਸਾਰੀ ਧਰਤੀ ਦੇ ਉੱਤੇ ਜੀਵ ਤਪ ਰਹੇ ਹਨ।
ਜੰਗਲ ਦੇਸ਼ ਦਿਸ਼ਾ ਕੋ ਜਾਏ।
ਹੁਣ ਭਾਈ ਸਾਹਿਬ ਜੀ ਆਪਣੀ ਮਾਤਾ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਰਸ਼ਨ ਕਰਵਾ ਕੇ, ਆਪ ਦਰਸ਼ਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਅਸੀਸਾਂ ਲੈ ਕੇ ਵਾਪਸ ਮਾਲਵੇ ਦੇਸ਼ ਨੂੰ ਆ ਰਹੇ, ਨੂੰ ਜੰਗਲ ਦਾ ਇਲਾਕਾ ਕਹਿੰਦੇ ਸੀ, ਬਾਹਲੇ ਜੰਗਲ ਹੁੰਦੇ ਸੀ ਸਾਧ ਸਿੰਘ ਜੀ ਉਸ ਵੇਲੇ, ਉੱਧਰ ਨੂੰ ਜਾ ਰਹੇ ਹਨ।
ਦਿਨ ਵਹੁ ਚੜਿਓ ਤ੍ਰਿਖਾ ਅਤ ਜਾਗੀ।
ਜਦੋਂ ਜਿਉਂ ਜਿਉਂ ਸੂਰਜ ਚੜ੍ਹਦਾ ਹੈ ਤਿਉਂ ਤਿਉਂ ਸੂਰਜ ਦੇ ਚੜ੍ਹਨ ਦੇ ਨਾਲ ਧੁੱਪ ਤੇਜ਼ ਹੁੰਦੀ ਜਾ ਰਹੀ ਹੈ, ਜਿਉਂ ਜਿਉਂ ਤਪਸ਼ ਵੱਧ ਰਹੀ ਹੈ ਅਤੇ ਤਿਉਂ ਤਿਉਂ ਸਰੀਰ ਦੇ ਉੱਤੇ ਸੂਰਜ ਦੀਆਂ ਕਿਰਨਾਂ ਦਾ ਪ੍ਰਭਾਵ ਪੈ ਕੇ ਅਤੇ ਪਾਣੀ ਜਿਹੜਾ ਜਿਸਮ ਦੇ ਵਿੱਚ ਹੈ, ਇਕੱਲਾ ਇਹ ਨਹੀਂ ਵੀ ਛੱਪੜਾਂ ਦਾ ਪਾਣੀ ਸੁੱਕਦਾ, ਜਿਸਮ ਦਾ ਪਾਣੀ ਵੀ ਸੁੱਕਦਾ। ਸਾਡੇ ਜਿਸਮ ਦੇ 70% ਪਾਣੀ ਪਾਣੀ ਹੈ। ਜਦੋਂ ਪਾਣੀ ਦੀ ਘਾਟ ਆਉਂਦੀ ਹੈ ਤਾਂ ਪਰਮੇਸ਼ੁਰ ਨੇ ਉਸ ਦਾ ਮੀਟਰ ਫਿਰ ਮੁੱਖ ਦੇ ਵਿੱਚ ਲਾਇਆ, ਕੰਠ ਸੁੱਕਦਾ, ਜੀਭ ਸੁੱਕਦੀ ਹੈ, ਪਿਆਸ ਲੱਗਦੀ ਹੈ। ਅਤੇ ਉਸ ਵੇਲੇ ਜਦੋਂ ਬਿਰਧ ਅਵਸਥਾ ਸੀ, ਸਰੀਰ ਕਮਜ਼ੋਰ ਹੈ, ਪਿਆਸ ਲੱਗੀ ਹੈ ਮਾਤਾ ਨੂੰ,
ਸੁਤਸੋ ਮਾਤ ਕਹਿਣ ਤਬ ਲਾਗੀ।
ਧੰਤਾ ਦੇ ਯੋਗ ਐਸੀਆਂ ਮਾਤਾਵਾਂ ਜਿਨ੍ਹਾਂ ਦੇ ਭਾਈ ਭਗਤੂ ਵਰਗੇ ਪੁੱਤ ਜੰਮੇ, ਅਤੇ ਧੰਤਾ ਦੇ ਯੋਗ ਐਸੇ ਪੁੱਤਰ ਜਿਨ੍ਹਾਂ ਨੂੰ ਐਸੀਆਂ ਮਾਵਾਂ ਮਿਲੀਆਂ ਜਿਹੜੀਆਂ ਗੁਰਸਿੱਖੀ ਦੀਆਂ ਲੋਰੀਆਂ ਦੇ ਕੇ ਆਪਣੇ ਬੱਚਿਆਂ ਨੂੰ ਪਾਲਣ। ਬਹੁਤ ਸਨੇਹ ਹੈ ਗੁਰਸਿੱਖੀ ਦੇ ਨਾਤੇ, ਗੁਰੂ ਦੀ ਬਖਸ਼ਿਸ਼ ਹੋਣ ਕਰਕੇ ਬਹੁਤ ਸਨੇਹ ਹੈ ਮਾਤਾ ਨੂੰ। ਮੋਹ ਦਾ ਤਾਂ ਚਿੜੀਆਂ ਜਾਨਵਰਾਂ ਨੂੰ ਵੀ ਹੁੰਦਾ, ਪਸ਼ੂਆਂ ਨੂੰ ਵੀ ਹੁੰਦਾ, ਪਰ ਇਹ ਪਿਆਰ ਹੈ, ਸਤਿਕਾਰ ਹੈ। ਅਤੇ ਜੇਠ ਦਾ ਮਹੀਨਾ, ਤਪਸ਼ ਬਹੁਤ ਪੈ ਰਹੀ ਹੈ, ਮਾਤਾ ਨੂੰ ਪਿਆਸ ਲੱਗੀ ਹੈ ਜੀ।
ਸੁਣੇ ਪੁੱਤਰ ਸ਼ਰਮਤ ਮੈਂ ਭਾਰੀ।
ਅਤੇ ਮਾਤਾ ਕਹਿਣ ਲੱਗੀ, ਬੇਟਾ ਮੈਨੂੰ ਥਕਾਨ ਹੋ ਗਈ ਹੈ, ਸ਼ਰਮਤ ਥਕਾਨ ਦਾ ਕਸ਼ਟ ਹੋ ਗਿਆ, ਅਤੇ ਦੂਸਰਾ ਮੈਨੂੰ ਪਿਆਸ ਬੜੀ ਲੱਗੀ ਹੈ।
ਅਬਨਹਿ ਗਮਨਿਓ ਜਾਹੇ ਅਗਾਰੀ।
ਬੇਟਾ ਹੁਣ ਮੇਰੇ ਤੋਂ ਤੁਰ ਨਹੀਂ ਹੋਏਗਾ, ਤੁਰ ਨਹੀਂ ਸਕਾਂਗੇ ਹੁਣ, ਪਿਆਸੇ ਬੰਦੇ ਤੋਂ ਤੁਰ ਨਹੀਂ ਹੁੰਦਾ, ਥਕਾਨ ਹੋ ਗਈ ਹੈ, ਪਿਆਸ ਲੱਗੀ ਹੈ, ਪਾਣੀ ਪੀ ਕੇ ਬੰਦਾ ਫਿਰ ਤਰਤਾਜ਼ਾ ਹੋ ਕੇ ਤੁਰ ਸਕਦਾ, ਪਰ ਹੁਣ ਤੁਰ ਨਹੀਂ ਹੁੰਦਾ।
ਵਿਆਕੁਲ ਕਰੀ ਤ੍ਰਿਖਾ ਨੇ ਮੋਹੀ।
ਮੈਨੂੰ ਪਿਆਸ ਨੇ ਵਿਆਕੁਲ ਕਰ ਦਿੱਤਾ ਹੈ। ਵਿਆਕੁਲਤਾ ਦੇ ਵਿੱਚ ਸੁਰਤ ਘੱਟ ਕੰਮ ਕਰਨ ਲੱਗ ਜਾਂਦੀ ਹੈ, ਉਹਨੂੰ ਵਿਆਕੁਲਤਾ ਕਹਿੰਦੇ ਨੇ, ਜਦੋਂ ਦਿਮਾਗ ਪੂਰਾ ਕੰਮ ਨਾ ਕਰੇ, ਸੁਰਤ ਵਿੱਚ ਘਬਰਾਹਟ ਆ ਜਾਏ, ਸੁਰਤ ਬੇਸੁਰਤੀ ਵਾਲੇ ਪਾਸੇ ਨੂੰ ਵਧਣ ਲੱਗ ਜਾਏ, ਉਹ ਵਿਆਕੁਲਤਾ ਹੈ। ਕਿਉਂਕਿ ਛੇ ਚੀਜ਼ਾਂ ਨੇ ਜਿਹੜਿਆਂ ਦੇ ਦੋ ਦੋ ਦਾ ਇੱਕ ਜੋੜਾ ਮੰਨਿਆ ਹੈ, ਇਹ ਛੇ ਦਾ ਤਿੰਨ ਜੋੜਿਆਂ ਦਾ ਸੰਬੰਧ ਹੈ, ਐਸਾ ਧਰਮ ਸ਼ਾਸਤਰਾਂ ਵਿੱਚ ਹੈ ਕਿ ਜਿਹੜਾ ਸਰੀਰ ਹੈ ਸਾਡਾ, ਜੰਮਣ ਅਤੇ ਮਰਨਾ, ਇਹ ਦੋਨਾਂ ਦਾ ਸੰਬੰਧ ਕੇਵਲ ਸਾਡੇ ਸਰੀਰ ਨਾਲ ਹੈ, ਸਾਡੇ ਨਾਲ ਨਹੀਂ। ਇਹ ਅਗਿਆਨ ਦੇ ਵਿੱਚ ਕਹਿੰਦੇ ਹਾਂ ਵੀ ਸਾਡੇ ਨਾਲ ਸੰਬੰਧ ਹੈ, ਸਾਡੇ ਨਾਲ ਕੋਈ ਲੈਣ ਦੇਣ ਨਹੀਂ ਇਹਦਾ। ਅਸੀਂ ਸਰੀਰ ਵਿੱਚ ਰਹਿਣ ਵਾਲੇ ਹਾਂ, ਸਰੀਰ ਸਾਡਾ ਹੈ ਪਰ ਅਸੀਂ ਸਰੀਰ ਨਹੀਂ ਹਾਂ। ਇਸ ਕਰਕੇ ਜੰਮਿਆ ਸੀ ਸਰੀਰ, ਸਰੀਰ ਜੰਮਣ ਤੋਂ ਪਹਿਲਾਂ ਵੀ ਅਸੀਂ ਸੀ, ਕਿੱਥੇ ਸੀ ਇਹ ਵਾਹਿਗੁਰੂ ਜਾਣਦਾ, ਪਰ ਸੀ। ਜੇ ਅਸੀਂ ਨਾ ਹੁੰਦੇ ਤਾਂ ਗੁਰੂ ਸਾਹਿਬ ਨੂੰ ਇਹ ਕਹਿਣ ਦੀ ਕੋਈ ਲੋੜ ਨਹੀਂ ਸੀ ਪੈਣੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ। ਸੀ ਅਸੀਂ ਭਾਵੇਂ ਪਸ਼ੂ ਦੀ ਜੂਨ ਵਿੱਚ, ਭਾਵੇਂ ਪੰਛੀ ਦੀ, ਭਾਵੇਂ ਸੂਖਮ ਸ੍ਰਿਸ਼ਟੀ ਵਿੱਚ ਜਾਂ ਅਸਥੂਲ ਸ੍ਰਿਸ਼ਟੀ ਵਿੱਚ ਸੀ। ਸਰੀਰ ਜੰਮਦੇ ਨੇ ਅਤੇ ਸਰੀਰ ਮਰਦੇ ਨੇ। ਅਗਿਆਨ ਵਿੱਚ ਸੰਸਾਰ ਨੇ ਸਰੀਰ ਦੇ ਮਰਨ ਨੂੰ ਮਰਨਾ ਸਮਝਿਆ ਹੋਇਆ, ਸਰੀਰ ਦੀ ਮੌਤ ਨੂੰ ਹੀ ਭਿਆਨਕ ਸਮਝ ਕੇ ਡਰਦੇ। ਜਦੋਂ ਬਾਤ ਮਰਨੇ ਦੀ ਸਮਝ ਆ ਜਾਏ, ਅੱਜ ਦੀ ਤਾਰੀਖ ਵਿੱਚ ਵੀ ਇਹ ਬਾਤ ਭਾਈ ਬਲਵੰਤ ਸਿੰਘ ਰਾਜੂਆਣੇ ਦੇ ਸਮਝ ਆ ਗਈ, ਇਸ ਲਈ ਮੌਤ ਤੋਂ ਕੋਈ ਡਰ ਨਹੀਂ ਰਿਹਾ। ਜੇ ਉਹਨਾਂ ਨੂੰ ਬਚਾਉਣ ਦਾ ਫਿਕਰ ਤਾਂ ਸਿੱਖ ਕੌਮ, ਸਮੁੱਚੀ ਸਿੱਖ ਕੌਮ ਨੂੰ ਹੈ। ਕਿਹਾ ਜਿਹਾ ਹੀਰਾ ਸਾਡੇ ਹੱਥੋਂ ਜਾਂਦਾ ਨਾ ਰਹੇ, ਉਹ ਤਾਂ ਦ੍ਰਿੜ ਹੈ ਆਪਣੀ ਥਾਂ 'ਤੇ। ਉਹਨੇ ਗੁਰਸਿੱਖੀ ਵੀ ਸਮਝ ਲਿਆ ਵੀ ਮਰਨਾ ਕਿ ਸਰੀਰ ਨੇ ਮਰਨਾ, ਅੱਜ ਵੀ ਮਰਨਾ, ਕੱਲ੍ਹ ਮਰਨਾ, ਕੀ ਹੋ ਜਾਏਗਾ। ਜੰਮਣਾ ਅਤੇ ਮਰਨਾ ਇਹ ਸਾਡੇ ਸਰੀਰ ਨੂੰ ਵਿਆਪਦਾ ਹੈ। ਸੁੱਖ ਔਰ ਦੁੱਖ, ਇਹਨਾਂ ਦੋਨਾਂ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ। ਭੁੱਖ ਔਰ ਪਿਆਸ, ਇਹਨਾਂ ਦੋਨਾਂ ਦਾ ਸੰਬੰਧ ਸਾਡੇ ਪ੍ਰਾਣਾਂ ਦੇ ਨਾਲ ਹੈ। ਭੁੱਖ ਔਰ ਪਿਆਸ ਵੀ ਸਾਨੂੰ ਨਹੀਂ ਲੱਗਦੀ, ਸਾਡੇ ਪ੍ਰਾਣਾਂ ਨੂੰ ਲੱਗਦੀ ਹੈ। ਜਿਵੇਂ ਜੰਮਣਾ ਮਰਨਾ ਸਾਨੂੰ ਨਹੀਂ, ਸਾਡੇ ਸਰੀਰ ਨੂੰ ਹੈ, ਭੁੱਖ ਅਤੇ ਪਿਆਸ ਵੀ ਸਾਨੂੰ ਨਹੀਂ, ਪਰ ਅਗਿਆਨ ਵਿੱਚ ਕਹਿੰਦੇ ਹਾਂ ਵੀ ਮੈਨੂੰ ਭੁੱਖਾਂ, ਕਲਪਨਾ ਇਹੀ ਹੁੰਦੀ ਹੈ ਵੀ ਮੈਨੂੰ ਭੁੱਖ ਲੱਗੀ, ਪਰ ਇਹ ਭੁੱਖ ਪ੍ਰਾਣਾਂ ਨੂੰ ਹੈ। ਭੁੱਖ ਅਤੇ ਪਿਆਸ ਦੇ ਆਧਾਰਿਤ ਪ੍ਰਾਣ ਰਹਿਣਗੇ। ਪ੍ਰਾਣ ਕੀ ਹੈ? ਵਾਯੂ ਹੈ ਸਾਡੇ ਸਰੀਰ ਵਿੱਚ, ਹਵਾ। ਪੰਜ ਪ੍ਰਾਣ ਹਨ, ਪੰਜ ਉਪ ਪ੍ਰਾਣ ਹਨ, ਪ੍ਰਾਣ, ਉਪਾਨ, ਸਮਾਨ, ਉਦਾਨ, ਵਿਹਾਨ, ਨਾਗ, ਕੂਰਮ, ਕਰਕਲ, ਦੇਵ ਦਾ ਤਨਿਜਾ। ਇੱਕੋ ਹੀ ਹਵਾ ਦੇ 10 ਨਾਂ ਕਿਉਂ ਨੇ? ਕਿਉਂਕਿ 10 ਟਿਕਾਣੇ ਵੱਖਰੇ ਵੱਖਰੇ ਨੇ ਸਰੀਰ ਵਿੱਚ, ਅਤੇ 10 ਕਿਰਿਆਵਾਂ ਵੀ ਵੱਖਰੀਆਂ ਵੱਖਰੀਆਂ ਨੇ, ਇਸ ਲਈ ਇਹਨਾਂ ਦੇ 10 ਵੱਖਰੇ ਵੱਖਰੇ ਨਾਮ ਹਨ। ਭੁੱਖ ਅਤੇ ਪਿਆਸ ਪ੍ਰਾਣਾਂ ਨੂੰ ਲੱਗਦੀ ਹੈ, ਅਤੇ ਇਸ ਕਰਕੇ ਮਾਤਾ ਕਹਿਣ ਲੱਗੀ ਮੇਰੇ ਪ੍ਰਾਣ ਨਹੀਂ ਬਚਣਗੇ। ਭੁੱਖ ਅਤੇ ਪਿਆਸ ਸਤਾਉਂਦੀ ਹੈ, ਪਿਆਸ ਨੇ ਵਿਆਕੁਲ ਕਰ ਦਿੱਤੀ ਮਾਤਾ।
ਜਲ ਬੀਨ ਬੜ ਸੰਕਟ ਹੋਈ,
ਤ੍ਰਿਖਾਵੰਤ ਜਲ ਪੀਵਤ ਠੰਡਾ। ਤੇ ਕਹਿਣ ਲੱਗੀ ਪੁੱਤਰ, ਹੁਣ ਤਾਂ ਪ੍ਰਾਣ ਤਾਂ ਹੀ ਬਚ ਸਕਦੇ ਜੇ ਪਾਣੀ ਮਿਲ ਜਾਏ, ਅਤੇ ਮੈਨੂੰ ਤ੍ਰਿਖਾ ਨੇ ਵਿਆਕੁਲ ਕਰੀ, ਤ੍ਰਿਖਾ ਨੇ ਮੋਹੀ, ਮੈਨੂੰ ਪਾਣੀ ਨੇ ਵਿਆਕੁਲ ਕਰ ਦਿੱਤਾ ਹੈ। ਜਲ ਵਿਹੋਣ, ਫਿਰ
ਜਲ ਵਿਹੋਣ ਬੜ ਸੰਕਟ ਹੋਈ,
ਪਾਣੀ ਤੋਂ ਬਿਨਾਂ ਬੜਾ ਦੁੱਖ ਹੋ ਰਿਹਾ, ਕਸ਼ਟ ਹੋ ਰਿਹਾ, ਤਕਲੀਫ ਹੋ ਰਹੀ ਹੈ।
ਸੁਣ ਭਗਤੂ ਨੇ ਬਾਕ ਬਖਾਨਾ,
ਭਾਈ ਭਗਤੂ ਨੇ ਉਸ ਵੇਲੇ ਵਚਨ ਕੀਤਾ, ਕਹਿਣ ਲੱਗੇ ਹੇ ਮਾਤਾ ਜੀ,
ਹੇ ਜਨਨੀ, ਜਲ ਨਹਿ ਇਸ ਥਾਨਾ।
ਪਹਿਲਾਂ ਤਾਂ ਸਤਿਕਾਰ ਦੇਖੋ ਕਿੰਨਾ ਹੈ। ਅੱਜ ਦੇ ਬੱਚੇ ਨੂੰ ਜਦੋਂ ਕਿਤੇ ਮਾਂ ਕੋਈ ਗੱਲ ਕਹਿੰਦੀ ਹੈ ਨਾ ਪਿਆਰ ਵਿੱਚ, ਤਾਂ ਬੱਚੇ ਦੀ ਬੋਲੀ 'ਚ ਬੜਾ ਫਰਕ ਪੈ ਗਿਆ, ਹੰਕਾਰ ਆ ਉਹਦੇ ਵਿੱਚ, ਜਿਵੇਂ ਕਦੇ ਬੁੱਢਾ ਹੀ ਨਹੀਂ ਆਉਣਾ ਹੁੰਦਾ। ਨਿਰਾਦਰ ਦੇ ਬੋਲ ਨੂੰ ਦੇਖੋ, ਕੋਈ ਸਤਿਕਾਰ ਨਹੀਂ ਮਾਤਾ ਦਾ। ਪਰ ਧੰਤਾ ਦੇ ਯੋਗ ਨੂੰ ਭਾਈ ਸਾਹਿਬ ਕਹਿੰਦੇ ਨੇ, ਹੇ ਜਾਣਨੀ ਮਾਤਾ, ਬਾਤ ਤੇਰੀ ਠੀਕ ਹੈ, ਪਰ ਜਲ ਨਹਿ ਇਸ ਥਾਨਾ, ਜਿੱਥੇ ਤੂੰ ਪਾਣੀ ਮੰਗਦੀ ਆ ਮਾਤਾ, ਮੇਰੀ ਇੱਥੇ ਪਾਣੀ ਨਹੀਂ ਹੈ।
ਤੀਨ ਕੇ ਚਾਰ ਕੋਸ ਹੈ ਗਾਉ,
ਇੱਥੋਂ ਮਾਤਾ ਜੀ, ਅੱਗੇ ਪੁਰਾਣੇ ਕੋਹਾਂ ਹੁੰਦੀਆਂ ਸੀ, ਫਿਰ ਮੀਲ ਚੱਲੇ, ਉਦੋਂ ਬਾਅਦ ਚਲੋ ਹੁਣ ਕਿਲੋਮੀਟਰ ਚੱਲ ਰਹੇ। ਚਾਰ ਕੋਹਾਂ ਤੋਂ 3 ਜਾਂ 4 ਕੋਹਾਂ 'ਤੇ ਪਾਣੀ ਹੈ, ਇਸ ਤੋਂ ਪਹਿਲਾਂ ਮਾਤਾ ਜੀ ਪਾਣੀ ਨਹੀਂ ਮਿਲਣਾ।
ਦਾ ਪਹੁੰਚ ਮੈਂ ਨੀਰ ਪਿਆਉ,
ਮਾਤਾ ਜੀ ਜਿੱਥੇ ਪਾਣੀ ਹੈ ਫਿਰ ਉੱਥੋਂ ਹੀ ਪਾਣੀ ਪਿਆਇਆ ਜਾ ਸਕਦਾ ਨਾ, ਇਸ ਕਰਕੇ ਮੈਂ ਤੈਨੂੰ ਉੱਥੇ ਜਾ ਕੇ ਜਲ ਛਕਾ ਦੇਵਾਂਗਾ।
ਕਹਿਓ ਮਾਤ ਸਮਰਥਨ ਮੇਰੀ,
ਮਾਤਾ ਕਹਿਣ ਲੱਗੀ ਬੇਟਾ ਬਾਤ ਤਾਂ ਤੇਰੀ ਠੀਕ ਹੈ ਪਰ ਮੇਰੀ ਹੁਣ ਸਮਰੱਥਾ ਨਹੀਂ ਤੁਰਨ ਦੀ, ਮੈਂ ਤਾਂ ਇੱਕ ਕਦਮ ਨਹੀਂ ਤੁਰ ਸਕਦੀ।
ਅਰਧ ਕੋਸ ਪੀ ਚੱਲਵੇ ਕੇਰੀ,
ਬੇਟਾ ਤੂੰ ਚਾਰ ਕੋਹਾਂ ਦੀ ਗੱਲ ਕਰਦਾ, ਮੈਂ ਤਾਂ ਅੱਧਾ ਵੀ ਕੋਹ ਨਹੀਂ ਹੁਣ ਇੱਥੋਂ ਤੁਰ ਸਕਦੀ।
ਮਿਲੇ ਤਾਂ ਜਲ ਬਚ ਹੈ ਅਬ ਪ੍ਰਾਣਾ,
ਜੇ ਪਾਣੀ ਮਿਲੇ ਤਾਂ ਮੇਰੇ ਪ੍ਰਾਣ ਵੱਜਦੇ ਨਹੀਂ, ਤੇਰੀ ਮਾਤਾ ਦੇ ਪ੍ਰਾਣ ਨਹੀਂ ਰਹਿਣਗੇ।
ਨਾ ਤਾਂ ਮ੍ਰਿਤੂ ਪਈ ਇਸ ਥਾਂ,
ਨਹੀਂ ਤਾਂ ਬੇਟਾ ਮਰ ਜਾਵਾਂਗੀ, ਫਿਰ ਬਾਤ ਦੇ ਸਾਂਭ ਲਈ। ਹੁਣ ਇਹੀ ਹੈ, ਪਿਤਾ ਜੀ ਤੇਰੇ ਚਲੇ ਗਏ ਤੇ ਮਾਤਾ ਵੀ ਚਲੀ ਜਾਏਗੀ। ਭਗਤ ਨੂੰ ਬੜੀ ਤਕਲੀਫ ਹੋਈ ਇਸ ਗੱਲ ਦੀ ਕਿ ਜੇ ਮੇਰੀ ਮਾਂ ਪਾਣੀ ਦੇ ਤੋੜੇ ਮਰ ਗਈ, ਮੈਂ ਮਾਂ ਨੂੰ ਪਾਣੀ ਨਾ ਪਿਆ ਸਕਿਆ ਤੇ ਫਿਰ ਲਾਹਣਤ ਹੈ ਮੇਰੇ ਵੀ ਪੁੱਤ ਕੌਣ ਦੇ ਕਿ ਮਾਂ ਪਿਆਸੀ ਮਰ ਜਾਏ। ਇਹ ਅੱਜ ਕੱਲ੍ਹ ਵਰਗੇ ਇੱਕ ਵਕਤ ਥੋੜ੍ਹੀ ਸੀ ਜਿਹੜੇ ਬੱਚੇ ਮਾਂ ਪਿਓ ਬਿਲਕਦੇ ਫਿਰਨ ਅਤੇ ਪੁੱਤਰ ਨੂੰ ਕੋਈ ਚੇਤਾ ਹੀ ਨਹੀਂ ਹੈ। ਇਹ ਗੁਰਸਿੱਖ ਬੱਚਾ ਹੈ, ਇਹਦਾ ਪਹਿਲਾ ਕਰਤੱਵ ਮਾਤਾ ਪਿਤਾ ਦੀ ਸੇਵਾ ਹੈ। ਉਸ ਵੇਲੇ ਫਿਰ ਬਹੁਤ ਮਨ ਦੇ ਅੰਦਰ ਖਿਆਲ ਆਉਣ ਲੱਗੇ ਕਿ ਮੇਰੀ ਮਾਤਾ ਕਿਤੇ ਐਸਾ ਨਾ ਹੋਵੇ ਕਿ ਪਾਣੀ ਦੇ ਤੋੜੇ ਨਾ ਮਰ ਜਾਏ।
ਸੁਣ ਭਗਤੂ ਨੇ ਕਿਨ ਤਰਾਸਾ,
ਭਾਈ ਭਗਤੂ ਨੇ ਵੀ ਤਰਾਸ ਨਾਮ ਡਰਦਾ ਹੁੰਦਾ ਹੈ, ਡਰ ਕੀਤਾ ਕਿਤੇ ਮਾਤਾ ਚਲੀ ਨਾ ਜਾਏ ਮੇਰੇ ਕੋਲੋਂ।
ਹੋਏ ਨਾ ਜਾਏ ਮਾਤ ਕੋ ਨਾਸਾ,
ਮੇਰੀ ਮਾਤਾ ਦੇ ਸਰੀਰ ਦਾ ਨਾਸ ਨਾ ਹੋ ਜਾਏ।
ਕਹਿਓ ਤਵਹ ਬੈਠੋ ਤਰ ਤਰੇ,
ਮਾਤਾ ਤੁਸੀਂ ਇੰਝ ਕਰੋ ਫਿਰ ਆਹ ਵਿਰਸ਼ ਦੇ ਨਾ ਤਰ ਨਾਮ ਵਿਸ਼ਦਾ ਤਰੇ ਨਾਮ ਹੇਠਾਂ ਬਿਰਸ਼ ਦੇ ਹੇਠਾਂ ਬਹਿ ਜਾਓ, ਠੰਡੇ ਥਾਂ ਬੈਠ ਕੇ ਸਾਹ ਕੱਢੋ ਤੁਸੀਂ, ਮੈਂ ਪਾਣੀ ਦਾ ਇੰਤਜ਼ਾਮ ਕਰਦਾ।
ਮੈਂ ਅਬ ਜਾਉਂ ਉਤਾਇਲ ਕਰੇ,
ਮੈਂ ਬਹੁਤ ਜਲਦੀ ਜਾਊਂਗਾ ਮਾਤਾ, ਛਾਂ ਦੇ ਵਿੱਚ ਬੈਠੇਗੀ, ਪਿਆਸ ਬਹੁਤੀ ਤੰਗ ਨਹੀਂ ਕਰੂ, ਮੈਂ ਚੈਨ ਨਾਲ ਨਹੀਂ ਮੈਂ ਦੌੜਿਆ ਜਾਵਾਂਗਾ ਮਾਤਾ ਮੇਰੀਏ, ਮੈਨੂੰ ਚਿੰਤਾ ਹੈ। ਮਾਤਾ ਤੂੰ ਮੈਨੂੰ ਆਪਣੇ ਜਿਸਮ ਦਾ ਖੂਨ ਪਿਆਇਆ ਹੈ ਦੁੱਧ ਰੂਪ ਦੇ ਅੰਦਰ ਅਤੇ ਮੈਂ ਤੈਨੂੰ ਪਾਣੀ ਵੀ ਨਾ ਪਿਆ ਸਕਾਂ, ਇਸ ਲਈ ਮੈਂ ਬਹੁਤ ਜਲਦੀ ਪਾਣੀ ਦਾ ਪ੍ਰਬੰਧ ਕਰਕੇ ਆਵਾਂਗਾ।
ਗ੍ਰਾਮ ਵਿਖੇ ਤੇ ਆਨ ਬਨੀਰ,
ਕੋਈ ਪਿੰਡ ਮੈਨੂੰ ਮਿਲ ਜਾਏ ਮੈਂ ਉਸ ਪਿੰਡ ਦੇ ਵਿੱਚੋਂ ਜਾ ਕੇ ਪਾਣੀ ਦਾ ਪ੍ਰਬੰਧ ਕਰਦਾ ਹਾਂ।
ਤਾਵਤ ਟਿਕਹੋ ਧਾਰ ਉਰ ਧੀਰ,
ਉਨੀ ਦੇਰ ਤੱਕ ਧੀਰਜ ਨੂੰ ਧਾਰਨ ਕਰਕੇ ਮਾਤਾ ਮੇਰੀ ਤੁਸੀਂ ਇੱਥੇ ਟਿਕੋ।
ਜੇ ਮਮ ਪੀਛੇ ਤ੍ਰਿਖਾ ਮਹਾਨਾ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਮਾਤਾ ਮਰਨ ਨਹੀਂ ਦੇਣਾ ਜੇ ਕਿਤੇ ਤੇਰੇ ਪ੍ਰਾਣਾਂ ਨੂੰ ਆਈ ਬਣੀ, ਜਣੀ ਮੇਰੇ ਪਾਣੀ ਲਿਆਉਣ ਤੋਂ ਪਹਿਲਾਂ ਪਹਿਲਾਂ ਤੈਨੂੰ ਪਾਣੀ ਤੋਂ ਬਿਨਾਂ ਪ੍ਰਾਣ ਠਹਿਰਦੇ ਹੀ ਨਾ ਦਿਸੇ ਨਾ, ਅਤੇ ਮਾਤਾ ਫਿਰ ਮੈਂ ਤੈਨੂੰ ਇੱਕ ਵਚਨ ਕਰਦਾ ਅਤੇ ਤੂੰ ਉਹ ਵਚਨ 'ਤੇ ਪਹਿਰਾ ਦੇਈਂ ਅਤੇ ਮੈਂ ਬਾਅਦ ਵਿੱਚ ਆਵਾਂਗਾ ਅਤੇ ਪਾਣੀ ਪਹਿਲਾਂ ਪਹੁੰਚ ਜਾਊਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਪਾਣੀ ਪਹਿਲਾਂ ਪਹੁੰਚ ਜਾਊ, ਮੈਂ ਬਾਅਦ ਵਿੱਚ ਆਵਾਂਗਾ। ਉਹ ਬਚਨ ਕੀ ਦੱਸਦੇ ਹਨ?
ਲਖਹਿ ਕਿ ਹੋਤ ਪ੍ਰਾਣ ਕੇ ਹਨ,
ਜਦੋਂ ਤੈਨੂੰ ਲੱਗੇ ਮੇਰੇ ਪ੍ਰਾਣ ਨਹੀਂ ਬਚਣੇ,
ਤਾਂ ਇਸ ਥਲ ਮੈਂ ਸੁੱਕੋ ਤਾਲ,
ਆਹ ਜਿਹੜਾ ਸੁੱਕਾ ਤਾਲ ਹੈ ਨਾ ਜਿਹਦੇ ਚ ਪਾਣੀ ਦਾ ਇੱਕ ਬੂੰਦ ਵੀ ਨਹੀਂ ਹੈ,
ਲੋਸ਼ਟ ਕੋ ਉਠਾਏ ਤਤਕਾਲ,
ਸੋਟੇ ਦੇ ਨਾਲ ਤਤਕਾਲ ਜਲਦੀ ਦੇ ਕੇ ਮਾਤਾ,
ਲੋਸ਼ਟ ਕੋ ਉਠਾਏ ਤਤਕਾਲ,
ਹਾਂਜੀ, ਤੇ ਮਿੱਟੀ ਦੀ ਢੀਮ ਇੱਕ ਪਾਸੇ ਤੋਂ, ਮਿੱਟੀ ਦੀ ਢੀਮ ਜਿਹੜੀ ਆ ਉਹਨੂੰ ਇੱਕ ਪਾਸੇ ਹਟਾ ਦੇਂ,
ਤੇ ਤੇ ਜਲ ਕੋ ਪੀਵਨ ਕੀਜੈ।
ਮਾਤਾ ਗੁਰੂ ਦਾ ਧਿਆਨ ਧਰ ਕੇ ਨਾ ਤੂੰ ਮਿੱਟੀ ਦੀ ਢੀਮ ਉਠਾਏਂਗੀ ਤੇ ਗੁਰੂ ਦੇ ਕੋਲੋਂ ਮੰਗ ਕਰੀ ਕਿ ਦਾਤਾ ਮੈਨੂੰ ਪਾਣੀ ਚਾਹੀਦਾ, ਤੇ ਮਾਤਾ ਮੇਰੀਏ ਉਸੇ ਵੇਲੇ ਪਾਣੀ ਪਹੁੰਚ ਜਾਏਗਾ, ਮੈਂ ਬਾਅਦ ਵਿੱਚ ਆਵਾਂਗਾ, ਪਾਣੀ ਤੇਰੇ ਕੋਲ ਪਹਿਲਾਂ ਪਹੁੰਚ ਜਾਊ।
ਪ੍ਰਾਣ ਬਚਾਏ ਆਪਣੇ ਲੀਜੈ,
ਆਪਣੇ ਪ੍ਰਾਣ ਮਾਤਾ ਬਚਾ ਲਈ,
ਪੁੰਨ ਸੋ ਲੋਸ਼ ਤਾਂ ਟਿਕਾਵਾ।
ਬਸ ਇਹ ਗੱਲ ਹੈ ਵੀ ਉਸ ਵੇਲੇ ਆਪਣੀ ਮਿੱਟੀ ਦੀ ਢੀਮ ਉਸੇ ਤਰ੍ਹਾਂ ਬੰਦ ਕਰਦੀ ਹੈ ਚਸ਼ਮਾ, ਇਹ ਸ਼ਕਤੀ ਦੇ ਨਾਲ। ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਜਾਏ, ਫਿਰ ਸਿੱਖਾਂ ਦੀ ਵੀ ਪੂਜਾ ਹੋਣ ਲੱਗ ਜਾਂਦੀ ਹੈ ਮਾਤਾ, ਭਾਵੇਂ ਗੁਰੂ ਨੇ ਸ਼ਕਤੀਆਂ ਬਖਸ਼ੀਆਂ ਸਿੱਖਾਂ ਨੂੰ ਪਰ ਸਿੱਖ ਸੰਕੋਚ ਕਰਦਾ ਹੈ। ਇਹ ਮੈਂ ਤੇਰੇ ਭਲੇ ਵਾਸਤੇ ਕਿਹਾ ਹੈ।
ਨਾ ਦੂਸਰ ਕੇ ਨਿਕਟ ਜਨਾਬ
ਹੋ, ਦੂਸਰੇ ਨੂੰ ਜਣਾਉਣਾ ਨਹੀਂ, ਦੱਸਣਾ ਨਹੀਂ ਹੈ।
ਆਪਣ ਮਾਤ ਕੋ ਇਮ ਸਮਝਾ,
ਮਾਤਾ ਨੂੰ ਇਉਂ ਸਮਝਾ ਦਿੱਤਾ,
ਚੱਲਿਓ ਗ੍ਰਾਮ ਕੋ ਜਲ ਹਿਤ ਧਾਏ,
ਤੇ ਪਾਣੀ ਵਾਸਤੇ ਚੱਲੇ ਹਨ। ਅਗਲੀ ਪੰਕਤੀ,
ਜਬ ਭਗਤੂ ਕਰ ਬੇਗ ਪਧਾਰਾ,
ਜਦੋਂ ਬਹੁਤ ਜਲਦੀ ਭਗਤੂ ਜੀ ਪਹੁੰਚੇ,
ਭਈ ਤੁਰਖਾਤਰ ਖੇਦ ਮਜਾਰਾ,
ਮਾਤਾ ਨੂੰ ਬਹੁਤ ਤਕਲੀਫ ਹੋਈ, ਪਾਣੀ ਦੀ ਪਿਆਸ ਵੱਧ ਗਈ।
ਰਹਿ ਗਇਓ ਨਹਿ ਚਲਤ ਸਥਾਨ,
ਤੇ ਜਦੋਂ ਮਾਤਾ ਤੋਂ ਰਿਹਾ ਨਾ ਗਿਆ,
ਇੱਕ ਉਖਾਰਿਓ ਲੁਸ਼ਟ ਮਹਾਨ,
ਉਸ ਵੇਲੇ ਫਿਰ ਇੱਕ ਢੀਮ ਉਖਾੜ ਲਈ ਪਾਣੀ ਵਾਸਤੇ। ਰਹਿੰਦੀ ਕਥਾ ਕੱਲ ਹੋ ਗਈ, ਸਮਾਂ ਹੋ ਗਿਆ, ਕਿਉਂਕਿ ਅੱਜ ਬੁੱਧਵਾਰ ਹੈ ਤੇ ਨਾਮ ਸਿਮਰਨ ਦਾ ਸਮਾਂ ਵੀ ਹੈ, ਗੁਰੂ ਕਿਰਪਾ ਕਰੇ। ਤੇ ਇੱਥੇ ਸਾਧ ਸੰਗਤ ਦੀ ਸਮਾਪਤੀ ਹੈ, ਤੇ ਕੱਲ ਨੂੰ ਕਿਸ ਪ੍ਰਕਾਰ ਮਾਤਾ ਨੇ ਜਲ ਛਕਿਆ ਤੇ ਬਾਅਦ ਦੇ ਵਿੱਚ ਉਹ ਜਲ ਨਾ ਢਕਿਆ ਤੇ ਗਲਤੀ ਹੋ ਗਈ ਮਾਤਾ ਦੇ ਕੋਲੋਂ, ਤੇ ਕਿਸ ਤਰ੍ਹਾਂ ਭੇਡਾਂ ਚਾਰਨ ਵਾਲਾ, ਬੱਕਰੀਆਂ ਚਾਰਨ ਵਾਲਾ ਇਆਲੀ ਆਏਗਾ, ਤੇ ਕਿਵੇਂ ਭਾਈ ਸਾਹਿਬ ਨੇ ਆ ਕੇ ਮਾਤਾ ਨੂੰ ਬੇਨਤੀ ਕਰਨੀ ਵੀ ਤੁਸੀਂ ਚੰਗਾ ਨਹੀਂ ਕੀਤਾ, ਉਹ ਕਥਾ ਕੱਲ ਆਏਗੀ। ਆਹ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਣ।
ਰਹਿਓ ਗਇਓ ਨਹਿ ਜਲਤ ਸਥਾਨ, ਇੱਕ ਉਖਾਰਿਓ ਲੁਸ਼ਟ ਮਹਾਨ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਆਈ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਰ
ਉਤਾਰਨ ਹਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਰ
ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।